ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ ਹੋ SBS ਪੰਜਾਬੀ ਦੇ ਨਾਲ। ਪਿਆਰੇ ਦੋਸਤੋ, ਇਸ ਵੇਲੇ ਟੈਲੀਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜੇ ਹਨ ਮਧੁਰ ਮਾਟਾ ਜੀ। ਉਹ ਮੈਲਬਨ ਵਿਖੇ ਹੈਲਥ ਕੇਅਰ ਪ੍ਰੋਫੈਸ਼ਨਲ ਵਜੋਂ ਕਾਫੀ ਅਰਸੇ ਤੋਂ ਕੰਮਕਾਜ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਅਰਸੇ ਤੋਂ ਉਹ ਫਰੰਟਲਾਈਨ ਕੇਅਰ ਨਹੀਂ ਕਰ ਰਹੇ ਸਨ, ਨਰਸ ਵਜੋਂ ਕੰਮ ਨਹੀਂ ਕਰ ਰਹੇ ਸਨ, ਪਰ ਜਦੋਂ ਦਾ ਇਹ ਕੋਰੋਨਾ ਵਾਇਰਸ ਦਾ ਸੰਕਟ ਆਇਆ ਹੈ, ਉਹਨਾਂ ਨੇ ਆਪਣਾ ਰੈਗੂਲਰ ਜੋਬ 'ਤੇ ਚਲੋ ਇੱਕ ਪਾਸੇ ਰੱਖ ਕੇ ਉਹਨਾਂ ਨੇ ਦੁਬਾਰਾ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਰੰਟਲਾਈਨ ਕੇਅਰ ਪ੍ਰੋਵਾਈਡ ਕਰਨੀ ਸ਼ੁਰੂ ਕੀਤੀ। ਮਧੁਰ, ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਮਨਪ੍ਰੀਤ ਜੀ, ਥੈਂਕ ਯੂ।
ਮਧੁਰ, ਬੜੀ ਹੈਰਾਨੀ ਦੀ ਗੱਲ ਮੈਨੂੰ ਲੱਗਦੀ ਹੈ। ਦੇਖੋ, ਲੋਕ ਪੂਰੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਇਹਤਿਆਤ ਵਰਤੀਏ, ਦੂਰ ਤੋਂ ਦੂਰ ਰਹੀਏ, ਕਿ ਕਿਸੇ ਨੂੰ ਅਗਰ ਕੋਰੋਨਾ ਵਾਇਰਸ ਹੈ ਤਾਂ ਉਹਦੇ ਬਿਲਕੁਲ ਨਜ਼ਦੀਕ ਵੀ ਨਾ ਆਈਏ। ਤੁਸੀਂ ਬਿਲਕੁਲ ਪੁੱਠਾ ਕੀਤਾ ਹੈ। ਤੁਸੀਂ ਦੁਬਾਰਾ ਹਸਪਤਾਲ ਵਿੱਚ ਗਏ ਹੋ, ਦੁਬਾਰਾ ਨਰਸ ਦਾ ਕੰਮ ਤੁਸੀਂ ਸ਼ੁਰੂ ਕੀਤਾ ਅਤੇ ਪੇਸ਼ੈਂਟਸ ਦੀ ਟ੍ਰੀਟਮੈਂਟ ਦਾ ਕੰਮ ਸ਼ੁਰੂ ਕੀਤਾ ਇਸ ਸੰਕਟ ਦੌਰਾਨ। ਦੱਸੋ, ਕੀ ਤੁਹਾਡੇ ਦਿਮਾਗ 'ਚ ਆਇਆ?
ਪੰਡਿਤ ਜੀ, ਜਦੋਂ ਅਸੀਂ ਪੜ੍ਹਦੇ ਹਾਂ, ਸਾਨੂੰ ਟ੍ਰੇਨ ਹੀ ਇੱਦਾਂ ਕੀਤਾ ਜਾਂਦਾ ਕਿ ਰਿਗਾਰਡਲੈਸ ਆਫ ਕਿ ਪੇਸ਼ੈਂਟ ਨੂੰ ਕੀ ਹੋਇਆ, ਯੂ ਹੈਵ ਟੂ ਲੁੱਕ ਆਫਟਰ, ਤੇ ਜੇ ਤੁਹਾਡੇ ਮਾਂ ਬਾਪ ਹੋਣ ਤੇ ਤੁਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ। ਇੱਦਾਂ ਹੀ ਅਸੀਂ, ਕੋਈ ਵੀ ਪੇਸ਼ੈਂਟ ਆਉਂਦਾ ਸਾਡੇ ਲਈ ਤਾਂ ਇੱਕ ਪੇਸ਼ੈਂਟ ਆ, ਤੇ ਅਸੀਂ ਉਹਨੂੰ ਟ੍ਰੀਟ ਕਰਨਾ। ਜੇ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ? ਵੀ ਹੈਵ ਸਪੈਸ਼ਲ ਟ੍ਰੇਨਿੰਗ। ਇਸ ਕਰਕੇ ਇੰਨਾ ਮੁਸ਼ਕਿਲ ਲੱਗਦਾ ਨਹੀਂ, ਡਰ ਲੱਗਦਾ ਪਰ ਮੁਸ਼ਕਿਲ ਨਹੀਂ ਲੱਗਦਾ।
ਨਹੀਂ, ਬੜੀ ਵੱਡੀ ਗੱਲ ਹੈ। ਦੇਖੋ, ਜਿਤਨੇ ਲੋਕਾਂ ਨੂੰ ਅਸੀਂ ਜਾਣਦੇ ਹਾਂ, ਜਿਤਨੇ ਸਰੋਤੇ ਸਾਡੀ ਗੱਲਬਾਤ ਸੁਣ ਵੀ ਰਹੇ ਨੇ, ਅਸੀਂ ਸਾਰਿਆਂ ਨੇ ਬੜਾ ਇਹਤਿਆਤ ਵਰਤਿਆ ਜੀ, ਵਰਕ ਫਰੋਮ ਹੋਮ, ਬਾਹਰ ਨਹੀਂ ਨਿਕਲਣਾ, ਬਾਜ਼ਾਰ ਤੱਕ ਨਹੀਂ ਜਾਣਾ, ਕਿ ਬਈ ਕਿਧਰੇ ਕਿਸੇ ਦੇ ਨੇੜੇ ਨਾ ਲੰਘ ਜਾਈਏ। ਪਰ ਤੁਸੀਂ ਤੇ ਗਰਾਊਂਡ ਜ਼ੀਰੋ ਜਾ ਰਹੇ ਹੋ ਨਾ, ਜਿੱਥੇ ਕਿ ਪੇਸ਼ੈਂਟਸ ਆਉਂਦੇ ਨੇ। ਇਹ ਤਾਂ ਜਿਸ ਤਰ੍ਹਾਂ ਫੌਜੀ ਜਾਂਦੇ ਨੇ ਜੰਗ ਦੇ ਮੈਦਾਨ 'ਤੇ, ਕਿ ਉਹਨਾਂ ਨੂੰ ਪਤਾ ਹੈ ਕਿ ਭਾਵੇਂ ਜੋ ਮਰਜ਼ੀ ਹੋ ਜਾਏ, ਅਸੀਂ ਤਾਂ ਜੰਗ ਲੜਨੀ ਹੈ। ਅਤੇ ਇਹ ਸੋਚ ਸਾਡੇ ਸਰੋਤਿਆਂ ਨੂੰ ਦੱਸੋ ਕਿੱਥੋਂ ਉਭਰਦੀ ਹੈ?
ਇਨਵਾਇਰਮੈਂਟ ਚ ਮੈਂ ਦੇਖਿਆ ਕੀ ਹੋ ਰਿਹਾ, ਤੇ ਹਮੇਸ਼ਾ ਉਹਨਾਂ ਨੂੰ ਦੇਖਿਆ ਪੇਸ਼ੈਂਟ ਦੀ ਸੇਵਾ ਕਰਦੇ। ਇੱਕ ਚੈਰਿਟੀ ਰਨ ਹੋਸਪਿਟਲ ਸੀਗੇ ਉਦੋਂ, ਤੇ ਉਦੋਂ ਤੇ ਛੋਟੇ ਹੁੰਦੇ ਚ ਕੁਛ ਸੀਗਾ ਕਿ ਮੈਂ ਕੁਛ ਕਰਨਾ ਆ ਇੱਦਾਂ ਦਾ। ਫਿਰ ਮੈਂ ਸੋਚਿਆ ਚਲੋ ਇੱਥੇ ਆ ਕੇ ਮੈਂ ਮੈਡੀਸਿਨ ਪੜੂੰਗਾ, ਪਰ ਇੱਥੇ ਮੈਡੀਸਿਨ ਆ ਕੇ ਪੜ੍ਹਨਾ ਮਤਲਬ ਹਾਫ ਏ ਮਿਲੀਅਨ ਡਾਲਰ ਸੀਗਾ, ਤੇ ਹਾਫ ਏ ਮਿਲੀਅਨ ਡਾਲਰ ਤਾਂ ਚਲੋ ਕੈਸ਼ ਕਿਸੇ ਕੋਲ ਹੁੰਦਾ ਨੀ ਇੰਡੀਆ ਚ, ਤੇ ਐਨੀਵੇ ਸਾਡੇ ਕੋਲ ਨੀ ਸੀਗਾ। ਫਿਰ ਮੈਂ ਨਰਸਿੰਗ ਕੀਤੀ ਆ ਕੇ, ਤੇ ਮਨ ਚ ਸੀਗਾ ਤਾਂ ਇਹਦੇ ਕਿ ਮੈਂ ਆਪਣੇ ਫੈਮਿਲੀ ਵਾਂਗੂ ਕਰਨਾ ਕਿ ਡਾਕਟਰ ਬਣਨਾ, ਤੇ ਮੈਂ ਫਿਰ ਨਰਸਿੰਗ ਕੀਤੀ ਆ ਕੇ ਤੇ ਸਿਟੀਜ਼ਨ ਬਣਿਆ। ਫਿਰ ਇੱਥੇ ਮੈਡੀਕਲ ਐਂਟਰੈਂਸ ਐਗਜ਼ਾਮ ਦਿੱਤਾ, ਅਨਫੋਰਚੁਨੇਟਲੀ ਮੈਂ ਪਾਸ ਨਹੀਂ ਹੋਇਆ। ਫਿਰ ਤਿਆਰੀ ਕੀਤੀ ਮੈਡੀਕਲ ਐਂਟਰੈਂਸ ਐਗਜ਼ਾਮ ਦੀ, ਜਿਹਨੂੰ ਗੈਮ ਸੈਟ ਕਹਿੰਦੇ ਨੇ, ਤੇ ਫਿਰ ਨਹੀਂ ਓਬਵੀਅਸਲੀ ਮੈਂ ਪਾਸ ਹੋਇਆ। ਫਿਰ ਮੈਂ ਕਿਹਾ ਚੱਲ ਜੋ ਹੈਗਾ ਸੋ ਹੈਗਾ। ਫਿਰ ਮੈਂ ਹੋਸਪਿਟਲ ਜਦੋਂ ਕੰਮ ਕਰਦਾ ਸੀਗਾ ਨਾ, ਹਮੇਸ਼ਾ ਨਰਸਿਸ ਮੇਰੇ ਕੋਲ ਇੰਨੇ ਇਕੱਠੇ ਕਾਰਡ ਹੋ ਜਾਂਦੇ ਸੀਗੇ, ਥੈਂਕ ਯੂ ਕਾਰਡ, ਫਲਾਵਰਸ, ਚੋਕਲੇਟ। ਚੋਕਲੇਟ ਵਗੈਰਾ ਮੈਂ ਖਾਂਦੇ ਨੀ ਸੀਗਾ, ਇੱਧਰ ਉੱਧਰ ਦੇਣ ਦਾ ਸੀਗਾ। ਤੇ ਮੈਨੂੰ ਮੇਰੀ ਨਰਸਿੰਗ ਮੈਨੇਜਰ ਨੇ ਇੱਕ ਦਿਨ ਕਿਹਾ ਕਿ ਮਧੁਰ, ਵਾਈ ਨੋਟ ਕਿ ਤੂੰ ICU ਦਾ ਕੰਮ ਕਰ, ਤੂੰ ਇੰਨਾ ਫਰੈਂਡਲੀ ਆ, ਇੰਨੇ ਤੈਨੂੰ ਕਾਰਡ ਮਿਲਦੇ ਨੇ। ਫਿਰ ਮੈਂ ICU ਦਾ, ਮੈਨੂੰ ਸਕਾਲਰਸ਼ਿਪ ਮਿਲਿਆ ਹੋਸਪਿਟਲ ਤੋਂ, ਮੈਨੂੰ ਹੋਸਪਿਟਲ ਨੇ ਦੇ ਪੇਡ ਫੋਰ ਮਾਈ ਯੂਨੀਫੀ, ਉਹਨੇ $25,000 ਮੇਰੀ ਫੀ ਦਿੱਤੀ ICU ਦੀ, ਪੋਸਟ ਗ੍ਰੈਜੂਏਸ਼ਨ ਦੀ। ਫਿਰ ਮੈਂ ਪੋਸਟ ਗ੍ਰੈਜੂਏਸ਼ਨ ICU ਚ ਕੀਤੀ। ਜਦੋਂ ICU ਚ ਕੰਮ ਕੀਤਾ, ਉਦੋਂ ਰਿਅਲਾਈਜ਼ ਹੋਣਾ ਸ਼ੁਰੂ ਹੋਇਆ ਕਿ ਬੰਦਾ ਬਹੁਤ ਜ਼ਿਆਦਾ ਸਿੱਕ ਹੋ ਸਕਦਾ, ਕਿਉਂਕਿ ICU ਯੂ ਸੀ ਦਾ ਵਰਸਟ
ਜੀ।
ਤੇ ICU ਚ ਇੱਕ ਵਾਰੀ ਕਿ ਪਤਾ ਨੀ ਕਿ ਵਾਪਸ ਆਉਣਾ ਕਿ ਨਹੀਂ ਆਉਣਾ। ਫਿਰ ਉੱਥੋਂ ਹੀ ਹੌਲੀ 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 ਇੰਨਾ ਲਗਾਵ ਹੋ ਗਿਆ ਆਪਣੇ ਕੰਮ ਨਾਲ ਕਿ ਮੈਨੂੰ ਕੁਛ ਹੋਰ ਸਮਝ ਨਹੀਂ ਆਉਂਦਾ ਸੀਗਾ। ਮੈਂ ਇੰਨਾ ਖੁਸ਼ ਹੁੰਦਾ ਸੀਗਾ ਕਿ ਘਰ ਆ ਕੇ ਮੈਂ ਅਗਲੇ ਦਿਨ ਕਾਲ ਕਰਦਾ ਸੀਗਾ, ਪੇਸ਼ੈਂਟ ਠੀਕ ਆ ਜੇ ਘਰ ਗਏ ਸੀ। ਕਈ ਵਾਰੀ ਉਹਨਾਂ ਦਾ ਕਾਲ ਆਉਂਦਾ ਸੀਗਾ ਹੋਸਪਿਟਲ 'ਚ, ਮੈਡੀ ਨੂੰ, ਸਾਡਾ ਮੈਡੀ ਕਹਿੰਦੇ ਸੀਗੇ ਹੋਸਪਿਟਲ 'ਚ ਕਿ ਉਹਨੂੰ ਥੈਂਕ ਯੂ ਬੋਲੋ ਸਾਡਾ। ਉਹ ਸੁਣ ਕੇ ਇੰਨੀ ਖੁਸ਼ੀ ਮਿਲਦੀ ਸੀਗੀ ਨਾ, ਤੇ ਇਹ ਡਰ ਡੁਰ ਸਭ ਖਤਮ ਹੋ ਜਾਂਦਾ ਜਦੋਂ ਕੋਈ ਤੁਹਾਨੂੰ ਕਾਲ ਕਰਦਾ ਨਾ, ਥੈਂਕ ਯੂ ਤੁਸੀਂ ਮੇਰਾ ਖਿਆਲ ਰੱਖਿਆ। ਤੇ ਉਹ ਟੁੱਟੀਆਂ ਛੁੱਟੀਆਂ ਗੱਲਾਂ ਕਰਕੇ ਇੰਨੀ ਖੁਸ਼ੀ ਮਿਲਦੀ ਸੀਗੀ। ਪਰ ਮੈਂ ਫੁੱਲ ਟਾਈਮ ਨਰਸਿੰਗ ਮੈਨੂੰ ਛੱਡਣੀ ਪੈ ਗਈ, ਕਿਉਂਕਿ ਮੈਂ ਨਾਈਟ ਸ਼ਿਫਟਾਂ ਨਹੀਂ ਕਰ ਪਾ ਰਿਹਾ ਸੀਗਾ, ਮੈਨੂੰ ਨਾਈਟ ਸ਼ਿਫਟ ਬਹੁਤ ਔਖੀ ਲੱਗ ਰਹੀ ਸੀ। ਦੈਨ ਆਈ ਵੈਂਟ ਟੂ ਕੈਜੂਅਲ, ਤੇ ਮੈਂ ਵਾਂਸ ਅ ਫੋਰਥ ਟਾਈਮ ਹੋਸਪਿਟਲ ਜਾ ਕੇ, ਫਿਰ ਵੀ ਕਿ ਮੇਰਾ ਪੇਸ਼ੈਂਟ ਆ, ਮੇਰਾ ਟੱਚ ਨਾ ਖਤਮ ਹੋਵੇ, ਕਿ ਮੈਂ ਉਹਨਾਂ ਨਾਲ ਟੱਚ 'ਚ ਰਵਾਂ। ਇਸ ਕਰਕੇ ਮੇਰਾ ਲਗਾਅ ਸੀਗਾ ਮੇਰੇ ਕੰਮ ਨਾਲ ਕਿ ਮੈਂ ਕਿਸੇ ਦੀ ਸੇਵਾ ਕਰਨੀ ਆ। ਇੱਕ ਜਿਹੜਾ ਥੈਂਕ ਯੂ ਮਿਲਦਾ ਨਾ ਸੇਵਾ ਕਰਨ ਤੋਂ ਬਾਅਦ, ਇਟਸ ਬਿਊਟੀਫੁਲ
ਜੀ। ਇੰਡੀਆ 'ਚ ਤਾਂ ਆਮ ਡਾਕਟਰ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਜਾਂਦਾ ਹੈ,
ਅਤੇ
ਗੱਲ ਸੱਚੀ ਹੈ, ਖਾਸ ਕਰ ਜੋ ਤੁਸੀਂ ਆਈ ਸੀ ਯੂ 'ਚ ਕੰਮ ਕਰਦੇ ਹੋ, ਬਿਲਕੁਲ ਜੀਵਨ ਅਤੇ ਮੌਤ ਵਿਚਕਾਰ ਦੇ ਕਗਾਰ 'ਤੇ ਲੋਕ ਹੁੰਦੇ ਨੇ, ਤੁਸੀਂ ਜ਼ਰੀਆ ਬਣਦੇ ਹੋ ਮੇਰੇ ਖਿਆਲ ਕਿ ਜਿਸ ਨੂੰ ਜੀਵਨ ਦਾਨ ਮਿਲਣਾ ਹੁੰਦਾ ਤੁਹਾਡੇ ਜ਼ਰੀਏ ਤੋਂ ਮਿਲਦਾ ਹੈ। ਸੋ ਮੈਨੂੰ ਇਹਨਾਂ ਦਿਨਾਂ ਦੌਰਾਨ ਦੱਸੋ, ਜਦ ਤੁਸੀਂ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਆਈ ਸੀ ਯੂ 'ਚ ਕੰਮ ਕੀਤਾ ਹੈ, ਕਿਸ ਉਮਰ ਦੇ ਪੇਸ਼ੈਂਟਸ ਆਏ ਹਨ, ਕਿਸ ਤਰ੍ਹਾਂ ਦੀ ਰਿਕਵਰੀ ਪ੍ਰੋਸੈਸ ਸੀ, ਕਿਸ ਤਰ੍ਹਾਂ ਦੇ ਔਖ ਤੁਸੀਂ ਦੇਖੇ ਹਨ ਉੱਥੇ?
ਕਿਸ ਤਰ੍ਹਾਂ ਦੇ ਪੇਸ਼ੈਂਟ ਆਏ? ਦੇ ਯੂਜੂਲੀ ਅਬਾਊਟ 50 ਜਿਹੜੇ ਆਉਂਦੇ ਸੀਗੇ, ਮੋਸਟ ਆਫ ਦੇਮ ਉਹ ਇੰਟਰਨੈਸ਼ਨਲ ਵਿਜ਼ਿਟਰਸ ਹੀ ਸੀਗੇ ਜਿਹੜੇ ਟਰੈਵਲ ਕਰਕੇ ਆਏ ਨੇ, ਕਮਿਊਨਿਟੀ ਗਾਰਡ ਘੱਟ ਸੀਗੇ। ਆਈ ਸੀ ਯੂ ਦੇ ਵਿੱਚ ਤੁਸੀਂ ਘੱਟ ਆਉਂਦੇ ਹੋ, ਤੁਸੀਂ ਆਈ ਸੀ ਯੂ 'ਚ ਕਰੋਨਾ ਵਾਇਰਸ ਦੇ ਪੇਸ਼ੈਂਟ ਤਾਂ ਹੀ ਆਉਂਦਾ ਇਫ ਯੂ ਬਿਕਮ ਵੈਰੀ ਵੈਰੀ ਸਿੱਕ, ਅਦਰਵਾਈਜ਼ ਉਹਨਾਂ ਨੂੰ ਨੋਰਮਲ ਵਾਰਡ 'ਚ ਟ੍ਰੀਟ ਕੀਤਾ ਜਾਂਦਾ। ਆਈ ਸੀ ਯੂ 'ਚ ਜੇ ਆ ਗਏ ਫਿਰ ਉਹਨਾਂ ਨੂੰ ਇੰਕਿਊਬੇਟ ਵੀ ਕੀਤਾ ਜਾਂਦਾ, ਮਤਲਬ ਬਰੀਦਿੰਗ ਟਿਊਬ ਵੀ ਪਾਈ ਜਾਂਦੀ ਕਈਆਂ ਦੇ, ਤੇ ਉਹਦੇ ਲਈ ਜਦੋਂ ਮੈਨੂੰ ਵਾਪਿਸ ਜਾਣਾ ਪਿਆ, ਓਬਵੀਅਸਲੀ ਆਮ ਟ੍ਰੇਨਡ ਇਨ ਆਲ ਆਫ ਦੈਟ, ਪਰ ਕੋਰੋਨਾ ਵਾਇਰਸ ਦੇ ਪੇਸ਼ੈਂਟ ਨੂੰ ਕਿੱਦਾਂ ਟ੍ਰੀਟ ਕਰਨਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਦੁਬਾਰਾ ਟ੍ਰੇਨਿੰਗ ਲੈਣੀ ਪਈ। ਤੇ ਫਿਰ ਮੈਂ ਕੰਮ ਤੋਂ ਛੁੱਟੀ ਲੈਂਦਾ ਸੀਗਾ ਆਪਣੇ ਕੰਮ ਤੋਂ, ਇੱਕ ਦਿਨ ਦੀ ਛੁੱਟੀ ਲਈ, ਫਿਰ ਇੱਕ ਦਿਨ ਦੀ ਟ੍ਰੇਨਿੰਗ ਕਰਾਂਗੇ ਕਿ ਦੇਖਣ ਲਈ PPE ਪ੍ਰੋਪਰਲੀ ਕਿੱਦਾਂ ਪਾਉਣਾ, ਕਿੱਦਾਂ ਕਿਸੇ ਨੂੰ ਇੰਕਿਊਬੇਟ ਕਰਨਾ। ਤੇ ਸਭ ਤੋਂ ਹੋਰ ਇੱਕ ਦਿਨ ਦੀ ਟ੍ਰੇਨਿੰਗ ਸੀਗੀ ਕਿ ਫੈਮਲੀਜ਼ ਨੂੰ ਕਿੱਦਾਂ ਗੱਲ ਕਰਨੀ, ਫੈਮਲੀਜ਼ ਨੂੰ ਕੀ ਕਹਿਣਾ ਆ, ਕਿਉਂਕਿ ਅਸੀਂ ਕਦੀ ਕਿਸੇ ਨੇ ਦੇਖਿਆ ਨਹੀਂ ਸੀਗਾ। ਹਰ ਫੈਮਲੀ ਵਾਲਾ ਕੰਮ ਇੱਕ ਵਾਰੀ ਨਹੀਂ, ਹਜ਼ਾਰਾਂ ਵਾਰੀ ਕਾਲ ਕਰਦੇ ਨੇ, ਤੇ ਉੱਥੇ ਵੀ ਪੇਸ਼ੈਂਟਸ ਰੱਖੀ ਉਹਨਾਂ ਨੂੰ ਕੀ ਕਹਿਣਾ, ਉਹ ਵਾਸ ਅ ਵੈਰੀ ਡਿਫਰੈਂਟ ਸਿਨਾਰੀਓ ਕਿ ਅਸੀਂ ਕੀ ਕਰ ਰਹੇ ਹਾਂ। ਤੇ ਜਦੋਂ ਤੁਸੀਂ PPE ਪਾ ਲੈਂਦੇ ਹੋ ਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਉਹਦੇ ਵਿੱਚ, ਪਰ ਤੁਹਾਨੂੰ ਪਾਉਣਾ ਪੈਂਦਾ। ਤੇ ਉਹ ਸਾਡੇ ਲਈ ਬਹੁਤ ਡਿਫਰੈਂਟ ਸਿਨਾਰੀਓ ਸੀਗਾ ਕਿ ਕੀ ਹੋ ਰਿਹਾ ਹੈ। ਤੇ ਰਿਕਵਰੀ ਵਾਈਜ਼ ਮੋਸਟ ਆਫ ਦੇ ਮੈਂ ਰਿਕਵਰਡ, ਤੇ ਜਦੋਂ ਰਿਕਵਰਡ ਹੁੰਦੇ ਸੀਗੇ ਯੂਜ਼ ਟੂ ਫੀਲ ਸੋ ਗੁੱਡ ਕਿ ਕਿੱਦਾਂ ਪਹਿਲਾਂ ਬਰੀਦਿੰਗ ਟਿਊਬ ਪਾਈ ਸੀਗੀ, ਤੇ ਹੌਲੀ ਹੌਲੀ ਬਰੀਦਿੰਗ ਟਿਊਬ ਕੱਢੀ, ਉਹਨਾਂ ਨੇ ਬੋਲਣਾ ਸ਼ੁਰੂ ਕੀਤਾ, ਤੇ ਉਹਨਾਂ ਦੀ ਫੈਮਲੀਆਂ ਤੁਹਾਨੂੰ ਥੈਂਕ ਯੂ ਕਹਿੰਦੀਆਂ। ਤੇ ਜਦੋਂ ਚੱਲਦੇ ਨੇ ਉਹ ਇੱਕ ਬਹੁਤ ਵਧੀਆ ਫੀਲਿੰਗ ਆਉਂਦੀ ਤੁਹਾਡੇ ਅੰਦਰ ਕਿ ਮੈਂ ਕੁਝ ਕੀਤਾ ਇਸ ਪੇਸ਼ੈਂਟ ਲਈ।
ਕੀ ਤੁਹਾਡੇ ਕਰੀਅਰ ਦਾ ਇਹ ਸਭ ਤੋਂ ਔਖਾ ਦੌਰ ਤੁਸੀਂ ਕਹਿ ਸਕਦੇ ਹੋ ਜਾਂ ਸਭ ਤੋਂ ਰਿਵਾਰਡਿੰਗ ਵੀ ਕਹਿ ਸਕਦੇ ਹੋ?
ਇੰਟਰਸਟਿੰਗ ਕਹਿ ਸਕਦਾ, ਬਹੁਤ ਇੰਟਰਸਟਿੰਗ ਸੀਗਾ। ਔਖਾ ਔਖਾ ਇਸ ਕਰਕੇ ਸੀਗਾ, ਮੇਰੀ ਛੋਟੀ ਬੇਟੀ ਆ, ਸ਼ੀ ਇਜ਼ ਓਨਲੀ 3 ਮੰਥਸ, ਵੈਲ ਸ਼ੀ ਓ ਗੁੱਡ, ਸ਼ੀ ਇਜ਼ 3 ਮੰਥਸ ਟੁਡੇ, 25 ਤਰੀਕ, ਤੇ ਉਹ ਬਹੁਤ ਛੋਟੀ ਆ, ਇਸ ਕਰਕੇ ਔਖਾ ਸੀਗਾ ਕਿ ਜਦੋਂ ਮੈਂ ICU 'ਚ ਵਾਪਸ ਘਰ ਆਉਂਦਾ ਸੀਗਾ ਤੇ ਮੈਂ ਉਹਨੂੰ ਟੱਚ ਨਹੀਂ ਕਰ ਸਕਦਾ ਸੀਗਾ। ਮੇਰੇ ਲਈ ਐਸ ਏ ਨਿਊ ਫਾਦਰ ਬਹੁਤ ਔਖਾ ਹੁੰਦਾ ਸੀਗਾ ਕਿ ਮੈਂ ਉਹਨੂੰ 8 ਘੰਟੇ ਲਈ ਛੱਡ ਕੇ ਜਾ ਰਿਹਾ ਤੇ ਮੈਂ ਉਹਨੂੰ ਹੱਥ ਨਹੀਂ ਲਾ ਸਕਦਾ। ਤੇ ਫਿਰ ਮੈਂ ਹੌਸਪਿਟਲ ਤੋਂ ਨਹਾ ਕੇ ਨਿਕਲਣਾ, 3-4 ਦਿਨ ਉਹਨੂੰ ਗੁੱਡੀ ਨੂੰ ਦੇਖਣਾ ਨਹੀਂ, ਮੈਂ ਅਲੱਗ ਕਮਰੇ 'ਚ ਸੋਣਾ, ਮੇਰੀ ਵਾਈਫ ਨੇ ਮੇਰੀ ਰੋਟੀ ਦਰਵਾਜ਼ੇ ਬਾਹਰ ਹੀ ਰੱਖ ਜਾਣੀ, ਈਵਨ ਦੋ ਆਈ ਵਾਸਨਟ ਗਿਵਿੰਗ ਐਨੀ ਸਿੰਪਟਮਸ, ਜਸਟ ਕਿਉਂਕਿ ਛੋਟਾ ਬੱਚਾ ਸੀਗਾ, ਥੋੜੀ ਸੇਫਟੀ ਕਰਕੇ ਜ਼ਿਆਦਾ ਅਪਣਾ ਰਹੇ। ਤੇ ਇਸ ਕਰਕੇ ਇਟ ਵਾਸ ਇੰਟਰਸਟਿੰਗ ਐਂਡ ਰਿਵਾਰਡਿੰਗ। ਅਸੇ ਚਲੋ ਪੇਸ਼ੈਂਟ ਥੈਂਕ ਯੂ ਕਹਿੰਦੇ ਨੇ, ਮੈਂ ਕਹਿੰਦਾ ਮੇਰੀ ਮੇਰੀ ਬੇਟੀ ਸ਼ਾਇਦ ਇੱਕ ਦਿਨ ਕਵੇ ਕਿ ਡੈਡੀ ਆਮ ਸੋ ਪ੍ਰਾਊਡ ਆਫ ਯੂ ਕਿ ਤੁਸੀਂ ਇਹ ਕੀਤਾ ਸੀਗਾ।
ਮੇਰੇ ਖਿਆਲ ਮਧੁਰ ਇਹ ਸਭ ਤੋਂ ਵੱਡੀ ਕੁਰਬਾਨੀ ਹੁੰਦੀ ਜਿਸ ਤੋਂ ਸ਼ਾਇਦ ਲੋਕ ਵਾਂਝੇ ਰਹਿ ਜਾਂਦੇ ਹਨ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਜਿਹੜੇ ਡਾਕਟਰਸ, ਨਰਸਿਸ, ਹੈਲਥ ਕੇਅਰ ਪ੍ਰੋਫੈਸ਼ਨਲਸ ਹਨ, ਉਹਨਾਂ ਨੂੰ ਆਪਣੀ ਜ਼ਾਤੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਕੁਰਬਾਨੀ ਕਰਨੀ ਪੈਂਦੀ। ਉਹ ਆਪਣੇ ਪਰਿਵਾਰ ਵਾਲਿਆਂ ਨੂੰ, ਆਪਣੇ ਸਗੇ ਸੰਬੰਧੀਆਂ ਨੂੰ ਨਹੀਂ ਮਿਲ ਸਕਦੇ, ਤੁਸੀਂ ਆਪ ਕਹਿ ਰਹੇ ਹੋ ਆਪਣੀ ਧੀ ਰਾਣੀ ਨੂੰ ਨਹੀਂ ਮਿਲ ਸਕੇ, ਅਤੇ ਕਿਧਰੇ ਦਿਲ 'ਚ ਇਹ ਡਰ ਵੀ ਜ਼ਰੂਰ ਹੁੰਦਾ ਹੋਣਾ ਕਿ ਚਲੋ ਮੈਂ ਤਾਂ ਕੋਈ ਨਹੀਂ, ਅਗਰ ਮੈਂ ਬਿਮਾਰ ਵੀ ਹੋ ਗਿਆ ਸ਼ਾਇਦ ਮੈਂ ਠੀਕ ਹੋ ਜਾਵਾਂ, ਪਰ ਵਾਈਫ ਨੂੰ ਨਾ ਹੋ ਜਾਏ, ਬੱਚੇ ਨੂੰ ਨਾ ਹੋ ਜਾਏ, ਕਿਸੇ ਹੋਰ ਨੂੰ ਨਾ ਹੋ ਜਾਏ, ਉਸ ਡਰ ਤੇ ਤੁਸੀਂ ਕਿਵੇਂ ਕਾਬੂ ਪਾਉਂਦੇ ਹੋ ਜਦ ਤੁਸੀਂ ਘਰ ਆਉਂਦੇ ਹੋ ਰੋਜ਼ ਰਾਤ ਨੂੰ ਕੰਮ ਕਰਕੇ?
ਇਹ ਬਹੁਤ ਵਧੀਆ ਕੁਐਸਚਨ ਆ, ਮੈਨੂੰ ਸਮਝ ਨਹੀਂ ਆਉਂਦਾ ਕਿ ਜਦੋਂ ਮੰਨਦਾ ਸੀਗਾ ਵਾਈਫ ਮੈਨੂੰ ਮਿਲਦੀ ਸੀ, ਡਰ ਮੈਨੂੰ ਲੱਗਦਾ ਸੀਗਾ, ਜਸਟ ਟੂ ਰਿਲੈਕਸ ਮਾਈਸੈਲਫ, ਮੈਂ ਐਕਸਰਸਾਈਜ਼ ਬਹੁਤ ਕਰਦਾ ਘਰ, ਤੇ ਮੈਂ ਗਰਾਜ 'ਚ ਆਪਣਾ ਐਕਸਰਸਾਈਜ਼ ਵਾਲਾ ਸਾਰਾ ਸਿਸਟਮ ਸੈੱਟ ਕੀਤਾ ਹੋਇਆ, ਤੇ ਆਈ ਵਿਲ ਸਟੇ ਦੇ ਫੋਰ 2 ਆਵਰਸ, ਥੋੜਾ ਰਿਲੈਕਸ ਆਪਣੇ ਆਪ ਨੂੰ ਕਰਦਾ ਸੀਗਾ। ਤੇ ਵਾਈਫ ਨਾਲ ਤਾਂ ਗੱਲ ਹੁੰਦੀ ਸੀ, ਪਰ ਮੈਂ ਗੁੱਡੀ ਨੂੰ ਨਹੀਂ ਟੱਚ ਕਰਦਾ ਸੀਗਾ
ਜੀ।
ਤੇ ਔਖਾ ਤਾਂ ਸੀਗਾ, ਤੇ ਹਾਲੇ ਵੀ ਲੱਗਦਾ, ਪਰ ਮੈਂ ਚਲੋ 3-4 ਦਿਨ ਤੋਂ ਗਿਆ ਨਹੀਂ, ਪਰ ਇਟ ਇਜ਼ ਵਾਟ ਇਟ ਇਜ਼। ਜਿੱਦਾਂ ਮੈਂ ਪਹਿਲਾਂ ਕਿਹਾ, ਕਿਸੇ ਨੇ ਤਾਂ ਕਰਨਾ, ਕਿਸੇ ਨੇ ਕੁਰਬਾਨੀ ਦੇਣੀ ਹੈ, ਕਿਸੇ ਨੂੰ ਕਰਨਾ ਪੈਣਾ।
ਨਹੀਂ, ਬਹੁਤ ਵੱਡੀ ਸੇਵਾ ਹੈ ਜੀ, ਮੈਂ ਕਹਾਂ ਕਿ ਜਿਹੜੀ ਵੀ ਸੇਵਾ ਜਿਹੜੇ ਪੱਖੋਂ ਵੀ ਕੋਈ ਕਰਦਾ ਹੈ, ਬਹੁਤ ਉੱਤਮ ਸੇਵਾ, ਪਰ ਇਹ ਸਰਵੋਤਮ ਸੇਵਾ ਹੈ ਜਿਹੜਾ ਤੁਸੀਂ ਸਿਹਤਯਾਬ ਕਰਦੇ ਹੋ ਮਰੀਜ਼ਾਂ ਨੂੰ, ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ, ਆਪਣੀ ਸਿਹਤ ਦੀ ਨਾ ਪਰਵਾਹ ਕਰਦੇ ਹੋਏ। ਸੋ ਸ਼ਾਬਾਸ਼ ਹੈ ਤੁਹਾਨੂੰ, ਤੁਹਾਡੇ ਵਰਗੇ ਸਾਰੇ ਡਾਕਟਰਸ ਅਤੇ ਨਰਸਿਸ ਨੂੰ। ਕੋਈ ਐਸੀ ਗੱਲ ਹੈ ਜੋ ਗੱਲ ਸਮਝ ਆਉਂਦੀ, ਨਵੇਂ ਤੌਰ 'ਤੇ ਕੋਈ ਗੱਲ ਸਮਝ ਆਉਂਦੀ, ਇੰਨਾ ਵੱਡਾ ਦੇਖੋ ਸੰਕਟ ਕਾਲ ਪੂਰੀ ਦੁਨੀਆਂ ਵਿੱਚ ਪਿਆ ਹੈ, ਅਤੇ ਕੋਈ ਐਸੀ ਗੱਲ ਜੋ ਤੁਹਾਨੂੰ ਪਹਿਲੀ ਵਾਰ ਅਹਿਸਾਸ ਹੋਇਆ ਇਸ ਸੰਕਟ ਦੌਰਾਨ?
ਅਹਿਸਾਸ ਇਹ ਹੋਇਆ ਕਿ ਮੇਰੇ ਦੋਨੋਂ ਬ੍ਰਦਰਸ ਇੱਥੇ ਨੇ, ਅਤੇ ਮੈਂ 2 ਮਹੀਨੇ ਤੋਂ ਮੇਰੇ ਘਰ ਨਹੀਂ ਆਏ, ਮੇਰੀ ਗੁੜੀਆਂ ਨੂੰ ਨਹੀਂ ਮਿਲ ਪਾਏ, ਅਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਇੱਕ ਫੈਮਲੀ ਕਿੰਨੀ ਇੰਪੋਰਟੈਂਟ ਚੀਜ਼ ਆ, ਕਿ ਆਈ ਵਾਸ ਮਿਸਿੰਗ ਦੈਮ ਕਿ ਉਹ ਮੇਰੀ ਗੁੜੀਆ ਨੂੰ ਨਹੀਂ ਮਿਲ ਪਾ ਰਿਹਾ, ਮੈਂ ਉਹਨਾਂ ਨੂੰ ਮਿਲ ਨਹੀਂ ਪਾ ਰਿਹਾ, ਅਸੀਂ ਸਕਾਈਪ ਤੇ ਗੱਲ ਕਰ ਰਹੇ ਹਾਂ ਇੱਕ ਦੂਸਰੇ ਨਾਲ, ਤੇ ਵੀ ਆਲ ਰੀਅਲਾਈਜ਼ ਕਿ ਫੈਮਿਲੀ ਇਜ਼ ਸੋ ਇੰਪੋਰਟੈਂਟ, ਕਦੀ ਅਸੀਂ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ, ਲੜ ਪੈਂਦੇ ਹਾਂ ਕਈ ਵਾਰੀ, ਪਰ ਜਦੋਂ ਇੱਧਰ ਸੰਕਟ ਆ ਜਾਂਦਾ ਤਾਂ ਯੂ ਰੀਅਲਾਈਜ਼ ਕਿ ਕਿੰਨਾ ਇੰਪੋਰਟੈਂਟ ਆ ਫੈਮਿਲੀ, ਕਿ ਤੁਸੀਂ ਉਹਨਾਂ ਨੂੰ ਮਿਲ ਨਹੀਂ ਪਾ ਰਹੇ, ਇਹ ਮੈਨੂੰ ਹਾਲੇ ਹਾਲੇ ਤੱਕ ਮੇਰੇ ਮਨ 'ਚ ਰਹਿੰਦਾ ਗੱਲ ਕਿ ਮੇਰੀ ਫੈਮਿਲੀ ਹਾਲੇ ਤੱਕ ਮੇਰੀ ਗੁੜੀਆਂ ਨੂੰ ਮਿਲ ਨਹੀਂ ਪਾਏ
ਜੀ। ਜੀ, ਤੇ ਇੱਕ ਬਿਲਕੁਲ ਜਾਂਦੇ ਜਾਂਦੇ ਅਖੀਰਲਾ ਸਵਾਲ ਜ਼ਰੂਰ ਪੁੱਛ ਲਾਂ, ਕਿਉਂਕਿ ਤੁਸੀਂ ਦੱਸ ਰਹੇ ਸੀ ਕਿ ਇੰਡੀਆ ਵਿੱਚ ਵੀ ਤੁਹਾਡੇ ਪਰਿਵਾਰ 'ਚ ਯੂ ਨੋ ਮੈਡੀਕਲ ਪ੍ਰੋਫੈਸ਼ਨਲਸ ਹੈਗੇ ਨੇ, ਉਹਨਾਂ ਦਾ ਤਜਰਬਾ ਤੁਹਾਡੇ ਤਜਰਬੇ ਤੋਂ ਕੀ ਕੋਈ ਵੱਖ ਹੈ, ਕੁਝ ਅਲੱਗ ਹੈ, ਉਹ ਕੀ ਕਹਿੰਦੇ ਨੇ?
ਮੇਰੇ ਮਾਮਾ ਜੀ ਜਿਹੜੇ ਡਾਕਟਰ ਨੇ, ਮੈਂ ਉਹਨਾਂ ਨਾਲ ਗੱਲ ਕਰਦਾ ਤੇ ਉਹ ਮੈਨੂੰ ਕਹਿੰਦੇ ਇੰਡੀਆ 'ਚ ਜਿਹੜੇ ਪੇਸ਼ੈਂਟਸ ਨੇ ਉਹ ਕਹਿੰਦੇ ਕੋਈ ਪ੍ਰੀਕੋਸ਼ਨਸ ਨਹੀਂ ਲੈਂਦੇ, ਉਹ ਸੋਸ਼ਲ ਡਿਸਟੈਂਸਿੰਗ ਨੂੰ ਸਮਝਦੇ ਨਹੀਂ ਹੈਗੇ, ਹੱਥ ਨਹੀਂ ਧੋਂਦੇ, ਕਹਿੰਦੇ ਇਸ ਕਰਕੇ ਕਹਿੰਦੇ ਸਾਨੂੰ ਸਾਡੇ ਲਈ ਕਹਿੰਦੇ ਬਹੁਤ ਔਖਾ ਹੋ ਜਾਂਦਾ ਇੱਥੇ ਲੋਕਾਂ ਨੂੰ ਟ੍ਰੀਟ ਕਰਨਾ, ਕਹਿੰਦੇ ਜੇ ਇੱਥੇ ਲੋਕ ਸਮਝਣ ਲੱਗ ਪੈਣ ਗੱਲਾਂ ਤੇ ਗਵਰਨਮੈਂਟ ਦੇ ਜਿਹੜੇ ਆਰਡਰਸ ਨੂੰ ਫੋਲੋ ਕਰਨ ਲੱਗ ਪੈਣ, ਕਹਿੰਦੇ ਸ਼ਾਇਦ ਸਾਨੂੰ ਇੰਨੀ ਔਖ ਨਾ ਆਵੇ, ਕੀ ਕੀਤਾ ਜਾ ਸਕਦਾ? ਉਹ ਡਾਕਟਰਸ ਨੇ ਉਹਨਾਂ ਨੇ ਕੰਮ ਕਰਨਾ, ਉਹਨਾਂ ਨੇ ਦੇ ਟੇਕਨ ਦਾ ਓਥ ਟੂ ਹੈਲਪ ਪੀਪਲ, ਤੇ ਕੀ ਕਰਨਾ?
ਤੇ ਉਹਨਾਂ ਕੋਲ ਇਕਵਿਪਮੈਂਟ ਵਗੈਰਾ ਪੂਰਾ ਹੈ, ਜਿਵੇਂ ਪੀਪੀ?
ਬਹੁਤ ਘੱਟ ਇਟਸ ਫਨੀ, ਜਦੋਂ ਮੈਂ ਉਹਨਾਂ ਨਾਲ ਸਕਾਈਪ ਕਾਲ ਕਰਦਾ ਹਰ ਸੈਟਰਡੇ ਨੂੰ ਅਸੀਂ ਗੱਲ ਕਰੀ ਦੀ ਆ, ਤੇ ਉਹਨਾਂ ਨੇ ਹੈਜ਼ਮੈਟ ਸੂਟਸ ਪਾਏ ਹੁੰਦੇ ਨੇ, ਤੇ ਮੈਂ ਕਿਹਾ ਤੁਸੀਂ ਤਾਂ ਐਸਟ੍ਰੋਨੌਟ ਲੱਗ ਰਹੇ ਹੋ, ਕਹਿੰਦੇ ਇੱਥੇ ਪਾਉਣਾ ਪੈਂਦਾ, ਬਿਕੋਜ਼ ਕਹਿੰਦੇ ਇੱਥੇ ਪ੍ਰੋਪਰ ਟੈਸਟਿੰਗ ਵੀ ਨਹੀਂ ਹੈਗੀ ਪਿੰਡਾਂ 'ਚ, ਪਿੰਡਾਂ ਵਾਲਿਆਂ ਨੂੰ ਜੇ ਕੁਛ ਹੋ ਵੀ ਜਾਵੇ ਅੱਧੀ ਦੁਨੀਆ ਜਾਂਦੀ ਨੇ ਟੈਸਟ ਕਰਨ ਕੇ ਕਿਹੜਾ ਟੈਕਸੀ ਕਰਕੇ ਜਾਊਗਾ, ਟੈਕਸੀ ਦੇ ਨਾਲ ਖਰਚਾ ਹੋ ਜਾਊਗਾ, ਤੇ ਤੁਸੀਂ ਜਾਓਗੇ ਕਿੱਦਾਂ ਲੋਕਡਾਊਨ 'ਚ? ਫਿਰ ਕਹਿੰਦੇ ਸਾਨੂੰ ਪੂਰੀ ਪ੍ਰੀਕੋਸ਼ਨ ਲੈਣੀ ਪੈ ਰਹੀਆਂ ਕਿ ਜਸਟ ਇਨ ਕੇਸ ਪ੍ਰੋਬਲਮ ਹੋ ਜਾਏ, ਤੇ ਉਹਨਾਂ ਨੂੰ ਹਾਂਜੀ ਪੀਪੀ ਦੀ ਕਹਿੰਦੇ ਸਾਨੂੰ ਪ੍ਰੋਬਲਮ ਆਉਂਦੀ ਆ, ਪਰ ਕਹਿੰਦੇ ਜਿਹੜੇ ਸਪਲਾਈਰ ਨੇ ਉਹ ਪ੍ਰੋਵਾਈਡ ਕਰ ਰਹੇ ਨੇ, ਕਹਿੰਦੇ ਦੇ ਇਨਕਰੀਜ਼ ਦੇ ਪ੍ਰਾਈਸਿਸ ਬਾਏ 100 ਟਾਈਮਸ, ਉਹ ਕਹਿੰਦੇ ਬਹੁਤ ਮਹਿੰਗਾ ਹੋ ਗਿਆ, ਉਹਨਾਂ ਨੂੰ ਕਰਨਾ ਪੈ ਰਿਹਾ, ਸੇਮ ਤਾਂ ਇਹੀ ਸੇਮ ਹਾਲ ਇੱਥੇ ਵੀ ਆ, ਹਰ ਕੁਛ ਮਹਿੰਗਾ ਹੋ ਗਿਆ।
ਹੁਣ ਜਦਕਿ ਸਭ ਕੁਛ ਖੁੱਲ ਰਿਹਾ ਹੈ ਹੌਲੇ ਹੌਲੇ ਇੱਥੇ ਆਸਟ੍ਰੇਲੀਆ ਵਿੱਚ, ਕਈ ਰਿਸਟ੍ਰਿਕਸ਼ਨਸ ਹਟ ਗਈਆਂ ਨੇ, ਤੁਸੀਂ ਕੀ ਸਲਾਹ ਦਿਓਗੇ ਜਿਹੜੇ ਸਰੋਤੇ ਗੱਲਬਾਤ ਸੁਣ ਰਹੇ ਹਨ, ਕਿਉਂਕਿ ਆਮ ਜਨਜੀਵਨ ਵੱਲ ਸਾਰੇ ਚਾਹੁੰਦੇ ਨੇ ਕਿ ਅਸੀਂ ਵਧੀਏ, ਪਰ ਕਿਹੜੇ ਪ੍ਰੀਕੋਸ਼ਨਸ ਹਾਲੇ ਵੀ ਜ਼ਰੂਰੀ ਹਨ?
ਆਈ ਸਟਿਲ ਫੀਲ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉਹ ਹਾਲੇ ਵੀ ਬਹੁਤ ਇੰਪੋਰਟੈਂਟ ਆ, ਹੱਥ ਧੋਣਾ, ਹੈਂਡ ਵਾਸ਼ਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ, ਹੱਥ ਧੋਣਾ ਇਟਸ ਜਸਟ ਅ ਸਿੰਪਲ ਥਿੰਗ, ਪਰ ਲੋਕੀ ਕਰਦੇ ਨਹੀਂ ਗੇ, ਛੋਟੀ ਜਿਹੀ ਗੱਲਾਂ ਆ, ਤੇ ਜਸਟ ਕੰਟੀਨਿਊ ਡੂਇੰਗ ਦੈਟ, ਜੋ ਗਵਰਨਮੈਂਟ ਕਹਿੰਦੇ ਆ, ਜੋ ਉਹਨਾਂ ਦੇ ਹਰ ਹਫ਼ਤੇ ਨਿਊਜ਼ 'ਚ ਆਉਂਦਾ ਹੈ ਕਿ ਫੋਲੋ ਦਿਸ ਫੋਲੋ ਦੈਟ, ਫੋਲੋ ਸੋਸ਼ਲ ਡਿਸਟੈਂਸਿੰਗ ਆਪਣਾ ਜੋ ਵੀ ਹੈਗਾ, ਤੇ ਉਹਨੂੰ ਫੋਲੋ ਕਰੋ, ਐਂਡ ਆਈ ਐਮ ਸ਼ੋਰ ਵੀ ਗੋਟ ਅ ਬ੍ਰਾਈਟ ਫਿਊਚਰ ਹੈਡ, ਅਸੀਂ ਆਸਟ੍ਰੇਲੀਆ 'ਚ ਆ, ਵੀ ਆਰ ਵੈਰੀ ਸੇਫ ਹੈ, ਅਸੀਂ ਕਰਵ ਬਿਲਕੁਲ ਹੀ ਫਲੈਟਨ ਕਰਤਾ ਹੈ
ਜੀ,
ਤੇ ਜਸਟ ਕੀਪ ਫੋਲੋਇੰਗ ਦ ਗਵਰਨਮੈਂਟ ਗਾਈਡਲਾਈਨ।
ਫਲੈਟਨ ਕਰਵ ਜਿਹੜਾ ਕੀਤਾ ਹੈ ਉਹ ਤੁਹਾਡੇ ਵਰਗੇ ਹੈਲਥ ਪ੍ਰੋਫੈਸ਼ਨਲਸ ਦੀ ਮਦਦ ਨਾਲ, ਤੁਹਾਡੇ ਕੰਮਕਾਜ ਤੇ ਤੁਹਾਡੀ ਕੁਰਬਾਨੀਆਂ ਕਾਰਨ ਇਹ ਹੋ ਸਕਿਆ ਹੈ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਸਲਾਮ ਹੈ ਤੁਹਾਡੇ ਜਜ਼ਬੇ ਨੂੰ, ਸੇਵਾ ਭਾਵ ਨੂੰ, ਜਿੰਨੇ ਵੀ ਡਾਕਟਰ ਨਰਸਿਸ ਹਨ, ਜਿੰਨੇ ਵੀ ਫਰੰਟਲਾਈਨ ਵਰਕਰਸ ਹਨ, ਉਹਨਾਂ ਨੂੰ ਅਸੀਂ ਸਾਰੇ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਮਿਹਰਬਾਨੀ ਅੱਜ ਤੁਸੀਂ ਗੱਲਬਾਤ ਕੀਤੀ।
ਥੈਂਕ ਯੂ ਮਨਪ੍ਰੀਤ ਜੀ।
SBS ਪੰਜਾਬੀ, ਸਾਡੀਆਂ ਕਹਾਣੀਆਂ ਨੂੰ ਫੇਸਬੁੱਕ ਉੱਤੇ ਸਾਂਝੀਆਂ ਕਰੋ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।